ਅਜਿੱਤੇ ਨੇ ਘਰ ਜਾ ਕੇ ਸਾਰੀ ਗੱਲਬਾਤ ਵਹੁਟੀ ਨਾਲ ਕੀਤੀ। ਜੋਗੀ ਵੀ ਜੋ ਹੁਣ ਗੁਰੂ ਕਾ ਸਿੱਖ ਸੀ ਸੱਦ ਲਿਆ, ਉਸ ਤੋਂ ਸਾਰਾ ਹਾਲ ਪੁੱਛਿਆ। ਅਜਿੱਤੇ 'ਤੇ ਜੋ ਅਸਰ ਦਰਸ਼ਨ ਨਾਲ ਹੋਇਆ ਸੀ ਸੋ ਪਰਪੱਕ ਹੁੰਦਾ ਗਿਆ। ਅੰਮ੍ਰਿਤ ਵੇਲੇ ਆਉਣ ਜਾਣ ਲੱਗ ਪਿਆ। ਇੱਕ ਦਿਨ ਅਜਿੱਤਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨਾਂ ਨੂੰ ਫੇਰ ਆਇਆ। ਕੀਰਤਨ ਦੇ ਮਗਰੋਂ ਚਰਨਾਂ ਪਰ ਸੀਸ ਧਰ ਕੇ ਬਹਿ ਗਿਆ। ਐਸਾ ਪਿਆ ਕਿ ਫੇਰ ਨਹੀਂ ਉੱਠਿਆ। ਸ੍ਰੀ ਗੁਰੂ ਜੀ ਸਮਾਧੀ ਵਿੱਚ ਸਨ ਲਗਭਗ ਪਹਿਰ, ਪਰ ਆਪ ਦੇ ਨੈਣ ਨਹੀਂ ਖੁੱਲ੍ਹੇ। ਅਜਿੱਤਾ ਵੀ ਉਹਨਾਂ ਚਿਰ ਨਮਸਕਾਰ ਵਿੱਚ ਹੀ ਪਿਆ ਰਿਹਾ। ਨਹੀਂ ਅਜਿੱਤ ਸੀਸ ਉਠਾਇਓ, ਇਸ ਪ੍ਰਕਾਰ ਇੱਕ ਜਾਮ ਬਤਾਇਓ। ਸ੍ਰੀ ਗੁਰੂ ਜੀ ਨੇ ਹੁਣ ਬਹੁਤ ਕਿਰਪਾਲਤਾ ਨਾਲ ਤੱਕਿਆ ਅਤੇ ਫਰਮਾਇਆ, ਅਬ ਉਠੀਏ ਕਰਤਾਰ ਪਿਆਰੇ, ਆਪਣ ਮਨੋਰਥ ਕਰੋ ਉਚਾਰੇ। ਇਹ ਕਹਿ ਕੇ ਸ੍ਰੀ ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਸਿਰ ਚਾਹ ਕੇ ਉਠਾਇਆ ਬਿਠਾਇਆ। ਭਗਤ ਰਤਨਾਵਲੀ ਵਿੱਚ ਲਿਖਿਆ ਹੈ ਕਿ ਅਜਿੱਤੇ ਰੰਧਾਵੇ ਨੇ ਅਰਦਾਸ ਕੀਤੀ, ਜੋ ਮੈਂ ਬਹੁਤ ਸਾਧਾਂ ਸੰਤਾਂ ਦਾ ਦਰਸ਼ਨ ਕੀਤਾ ਹੈ, ਪਰ ਮੇਰੇ ਮਨ ਦਾ ਸੰਸਾ ਨਹੀਂ ਮਿਟਿਆ। ਤੁਹਾਡਾ ਹੁਣ ਦਰਸ਼ਨ ਪਾਇਆ ਹੈ, ਮੇਰਾ ਸੰਸਾ ਨਿਵਿਰਤ ਕਰੋ। ਅੱਗੇ ਫੇਰ ਹੱਠ ਯੋਗ ਅਤੇ ਭਗਤੀ ਯੋਗ ਦੋਹੇ ਰਾਹ ਗੁਰੂ ਜੀ ਨੇ ਦੱਸੇ, ਜਿਨ੍ਹਾਂ ਦੇ ਅੰਤ ਵਿੱਚ ਅਜਿੱਤੇ ਨੇ ਅਰਦਾਸ ਕੀਤੀ, ਗਰੀਬ ਨਿਵਾਸ ਮੈਨੂੰ ਇਹ ਦਾਨ ਦੀਜੈ ਜੋ ਤੇਰੀ ਰਜਾਈ ਮਿੱਠੀ ਲੱਗੇ। ਤਾਂ ਬਚਨ ਹੋਇਆ, ਅਜਿੱਤਿਆ ਤੇਰੇ ਪਿੱਛੇ ਕਿਤਨਿਆਂ ਦਾ ਉਧਾਰ ਹੋਵੇਗਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਅਜਿੱਤੇ ਨੇ ਹੱਥ ਜੋੜ ਕੇ ਬਿਨਤੀ ਪਾਕੀ, ਰਾਵਰ ਹੋ ਸਭ ਘੱਟ ਕੇ ਸਾਖੀ, ਤੁਮ ਸਭ ਜਾਣੋ ਅੰਤਰ ਜਾਮੀ, ਕਿਉਂ ਬਨ ਹੈ ਮਮ ਕਹਿਨੋ ਸੁਆਮੀ, ਜੇ ਨੇ ਜਾਣੈ ਤਾਹੇ ਅਗਾਰੀ, ਕਰੋਂ ਆਪਣੀ ਬ੍ਰਿਥਾ ਉਚਾਰੀ, ਸਰਬਗਨ ਟਿਗ ਤੂਸ਼ਣ ਨੀਕੀ, ਕਰੇ ਭਲੇਰੀ ਭਾਵਨ ਜੀ ਕੀ। ਇਹ ਵਾਕ ਸੁਣ ਕੇ ਸਤਿਗੁਰੂ ਮਿਹਰ ਦੇ ਘਰ ਆਏ ਅਤੇ ਅੰਦਰੋਂ ਬਾਹਰੋਂ ਤਰੁੱਠ ਕੇ ਬੋਲੇ, ਅਜਿੱਤਿਆ ਸ੍ਰੀ ਕਰਤਾਰ ਜੀ ਅੱਗੇ ਆਪਾ ਵਿਛਾ ਕੇ ਵੰਦਨਾ ਕਰ, ਜੋ ਤੇਰੀ ਸਰਬ ਕਾਮਨਾ ਪੂਰਨ ਹੋਵੇ। ਇਹ ਆਗਿਆ ਸੁਣ ਕੇ ਅਜਿੱਤਾ ਆਪਣੀ ਹੋਸ਼ ਭੁਲਾ ਕੇ ਡੰਡੋਤ ਵਿੱਚ ਪੈ ਗਿਆ ਅਤੇ ਚਰਨਾਂ ਨੂੰ ਲਿਪਟ ਗਿਆ। ਸੁਣ ਕੇ ਬਹੁਤ ਚਰਨ ਲਪਟਾਇਓ, ਤਤ ਛਿਨ ਗਿਆਨ ਹਿਰਦੈ ਹੋਏ ਆਇਓ, ਸ਼ਕਤ ਵਿਸਾਲ ਪਈ ਸਭ ਭਾਂਤੀ, ਪਾਈ ਏਕ ਬਾਰ ਜਨ ਥਾਤੀ। ਅਜਿੱਤਾ ਨਿਹਾਲ ਹੋ ਗਿਆ, ਉਸ ਦਾ ਆਪਾ ਸਾਈਂ ਦੇ ਚਰਨਾਂ ਨਾਲ ਘੁਲ ਮਿਲ ਗਿਆ, ਉਸ ਵਿੱਚ ਸਾਈਂ ਦੀ ਸਮਾਈ ਹੋ ਗਈ ਅਤੇ ਆਤਮ ਸੱਤਿਆ ਕਰਕੇ ਸੁਖੀ ਅਤੇ ਸੱਤਿਆਵਾਨ ਹੋ ਗਿਆ। ਗੁਰੂ ਬਾਬੇ ਦੀਆਂ ਮਿਹਰਾਂ ਤਾਰਨਹਾਰ ਬਿਰਧ ਨੇ ਤਾਰ ਲਿਆ। ਇਸ ਕਰਕੇ ਭਾਈ ਗੁਰਦਾਸ ਜੀ ਨੇ ਅਜਿੱਤੇ ਰੰਧਾਵੇ ਦਾ ਨਾਮ ਇੱਕ ਮਨ ਧਿਆਉਣ ਵਾਲੇ ਗੁਰਸਿੱਖਾਂ ਦੀ ਫਹਿਰਿਸਤ ਵਿੱਚ ਗਿਣਿਆ ਹੈ। ਹੁਣ ਜੋ ਸਤਸੰਗ ਲੱਗ ਰਿਹਾ ਸੀ ਉਸ ਵਿੱਚ ਅਜਿੱਤਾ ਮੁੱਖ ਸੇਵਕ ਹੈ, ਲੰਗਰ ਚੱਲਦਾ ਹੈ, ਅਜਿੱਤਾ ਉਸ ਵਿੱਚ ਸੇਵਾ ਕਰਦਾ ਹੈ, ਸੰਗਤਾਂ ਆਉਂਦੀਆਂ ਹਨ, ਅਜਿੱਤਾ ਸਭ ਦੀ ਸੇਵਾ ਵਿੱਚ ਮੋਹਰੀ ਹੈ। ਲਗਭਗ ਸਾਰਾ ਸਮਾਂ ਅਜਿੱਤੇ ਦਾ ਖੂਹ 'ਤੇ ਹੀ ਲੰਘਦਾ ਹੈ ਅਤੇ ਸੇਵਾ ਵਿੱਚ ਤਤਪਰ ਰਹਿੰਦਾ। ਸਤਸੰਗ ਦਾ ਪ੍ਰਵਾਹ ਟੁਰ ਰਿਹਾ ਹੈ, ਆਸਾ ਦੀ ਵਾਰ ਲੱਗਦੀ ਹੈ, ਕੀਰਤਨ ਦਾ ਆਨੰਦ ਵੱਜਦਾ ਹੈ, ਸੰਗਤ ਜੁੜਦੀ ਹੈ, ਲੰਗਰ ਚੱਲਦਾ ਹੈ, ਕੋਈ ਲਿਆਉਂਦੇ ਹਨ, ਕੋਈ ਪਕਾਉਂਦੇ ਹਨ, ਕੋਈ ਵਰਤਾਉਂਦੇ ਹਨ, ਸਾਰੇ ਛਕਦੇ ਹਨ। ਉਪਦੇਸ਼ ਦਾ ਲੰਗਰ ਸ੍ਰੀ ਗੁਰੂ ਜੀ ਆਪ ਤੋਰਦੇ ਹਨ। ਇੱਕ ਦਿਨ ਦੀ ਗੱਲ ਹੈ ਕਿ ਸ੍ਰੀ ਗੁਰੂ ਜੀ ਦੇ ਸੱਸ ਸਹੁਰਾ ਦੋਵੇਂ ਕ੍ਰੋਧ ਵਿੱਚ ਭਰੇ ਹੋਏ ਫੇਰ ਆਏ ਅਤੇ ਲੱਗੇ ਵੱਧ ਘੱਟ ਗੱਲਾਂ ਕਰਨ। ਨਾਲ ਸ੍ਰੀ ਬੇਬੇ ਸੁਲੱਖਣੀ ਜੀ ਵੀ ਆਏ। ਅਜਿੱਤਾ ਉਸ ਵੇਲੇ ਘਰ ਸੀ। ਕਿਸੇ ਪ੍ਰੇਮੀ ਨੇ ਜਾ ਖਬਰ ਦਿੱਤੀ ਕਿ ਮੂਲਾ ਸਤਿਗੁਰੂ ਜੀ ਪਾਸ ਆਇਆ ਹੈ ਅਤੇ ਉਸ ਦੇ ਤੌਰ ਬੇਅਦਬੀ ਦੇ ਦਿਸਦੇ ਹਨ। ਤਾਂ ਅਜਿੱਤਾ ਭੱਜਾ ਆਇਆ, ਮੂਲੇ ਨੂੰ ਸਮਝਾਉਣ ਲੱਗਾ ਕਿ ਕਿਉਂ ਸਿਰ ਖਪਾਉਂਦਾ ਹੈ, ਤੂੰ ਅਭਾਗ ਹੈ ਜਿਸ ਨੂੰ ਭੇਤ ਸਮਝ ਨਹੀਂ ਪਿਆ। ਮੂਲਾ ਸ਼ਾਹ ਜੀ, ਇੱਥੇ ਤਾਂ ਆਪ ਕਲਾ ਧਾਰ ਕੇ ਪਰਮੇਸ਼ਰ ਦੀ ਨਿੱਜ ਜੋਤ ਵਰਤ ਰਹੀ ਹੈ, ਇਹਨਾਂ ਦੇ ਸਾਰੇ ਕਰਤੱਬ ਕਰਤਾਰ ਦੇ ਹੁਕਮ ਵਿੱਚ ਹੈ, ਜੇ ਤੂੰ ਇਹਨਾਂ ਦੀ ਰਜ਼ਾ ਮੰਨ ਦੋ ਤਾਂ ਸੁਖੀ ਹੋ ਜਾਂਦੋ, ਪਰ ਭਾਗ ਧੁਰੋਂ ਹੀ ਐਸੇ ਹਨ ਕਿ ਮੋਹ ਮਾਇਆ ਨਾਲ ਮਿਲੇ ਸੰਬੰਧੀਆਂ ਦੇ ਨੈਣ ਬੰਦ ਰਹਿੰਦੇ ਹਨ। ਜਗਤ ਨਿਸਤਾਰਾ ਪਾ ਰਿਹਾ ਹੈ ਅਤੇ ਤੂੰ ਕਲਪ ਰਿਹਾ ਹੈ। ਇਹ ਪਰਮੇਸ਼ਰ ਦੀ ਜੋਤ ਹਨ। ਇਹ ਤਾਂ ਸੁਤੰਤਰ ਨਿਰਛੰਦ ਮਹਾਂਜੋਤੀ ਹਨ। ਕਿਸੇ ਭੇਖ ਦੀ ਕੈਦ ਵਿੱਚ ਨਹੀਂ ਹਨ, ਕਿਸੇ ਬੰਧ ਵਿੱਚ ਨਹੀਂ ਹਨ। ਨਾ ਹੱਕ ਆਪਣਾ ਆਪ ਨਾ ਗਵਾਓ, ਖਬਰੇ ਕੱਲ੍ਹ ਕੀ ਹੈ ਅਤੇ ਪਰਸੋਂ ਕੀ ਹੈ। ਸਮਝੋ, ਚਰਨੀ ਪਵੋ, ਜਨਮ ਜਿੱਤੋ, ਨਹੀਂ ਤਾਂ ਆਰਾਮ ਨਾਲ ਘਰ ਬੈਠੋ। ਤੁਹਾਡੇ ਖਪਨ ਦਾ ਨਾ ਇਹਨਾਂ ਪਰ ਅਸਰ ਹੈ, ਨਾ ਸਾਡੇ ਕਿਸੇ ਪਰ। ਅਸਾਂ ਇਹਨਾਂ ਨੂੰ ਸਿਆਣ ਲਿੱਤਾ ਹੈ। ਇਸ ਸਮਝੌਤੀ ਪਰਮੂਲੇ ਨੇ ਆਪਣਾ ਦੁੱਖ ਕਹਿ ਸੁਣਾਇਆ ਕਿ ਮੇਰੀ ਕਬੀਲੇ ਵਿੱਚ ਬਦਨਾਮੀ ਹੈ, ਮੇਰੇ ਸਿਰ 'ਤੇ ਧੀ ਦੋਹਤਿਆਂ ਦੇ ਖਰਚ ਦਾ ਬੋਝ ਹੈ। ਇਸ ਪਰ ਅਜਿੱਤੇ ਨੇ ਆਖਿਆ, ਭਲਾ ਜੀਓ ਜੀ, ਤੁਸੀਂ ਬੀਬੀ ਨੂੰ ਸਹੁਰੇ ਨਹੀਂ ਘੱਲਿਆ ਤਾਂ ਮੈਂ ਸਤਿਗੁਰੂ ਦਾ ਸਿੱਖ ਹਾਂ ਅਤੇ ਤੇਰੇ ਪਿੰਡ ਦਾ ਚੌਧਰੀ ਹਾਂ, ਤੇਰੇ ਨਾਲ ਵੀ ਸਾਂਝ ਹੈ, ਮੈਂ ਬੀਬੀ ਨੂੰ ਆਪਣੀ ਭੈਣ ਸਮਝਦਾ ਹਾਂ, ਸੋ ਤੂੰ ਖਰਚੋ ਨਾ ਡਰ, ਮੈਂ ਉਹਨਾਂ ਦੀ ਸੇਵਾ ਤੇਰੀ ਵੱਲੋਂ ਭੈਣ ਜਾਣ ਕੇ ਅਤੇ ਸਤਸੰਗ ਵੱਲੋਂ ਮਾਤਾ ਜਾਣ ਕੇ ਕਰਾਂਗਾ। ਮੂਲੇ ਨੇ ਆਖਿਆ, ਚੌਧਰੀ, ਇਉਂ ਦੀ ਗੱਲ ਨਹੀਂ ਬਣਦੀ। ਜਗਤ ਚੌਧਰੀ ਜੀ ਕਿਸੇ ਛਾਬੇ ਨਹੀਂ ਟਿਕਣ ਦਿੰਦਾ। ਇਹਨਾਂ ਗੱਲਾਂ ਵਿੱਚ ਫਿਰ ਚੰਦੋ ਰਾਣੀ ਕੜਕ ਕੇ ਬੋਲੀ ਅਤੇ ਕੁਛ ਢੀਠਤਾ ਦੇ ਵਾਕ ਕਹੇ। ਇਸ ਨੂੰ ਵੀ ਚੌਧਰੀ ਸਮਝਾਉਣ ਲੱਗਾ, ਪਰ ਉਸ ਨੇ ਆਪਣਾ ਗੁੱਸਾ ਫਿੱਕੇ ਵਾਕਾਂ ਵਿੱਚ ਹੀ ਕੱਢਿਆ। ਇਸ ਨੇ ਕੁਛ ਥੱਕ ਕੇ ਚੁੱਪ ਕੀਤੀ ਤਾਂ ਮਾਤਾ ਸੁਲੱਖਣੀ ਜੀ ਬੋਲੇ, ਇਹਨਾਂ ਪ੍ਰਤੀ ਅਜਿੱਤੇ ਨੇ ਆਖਿਆ ਕਿ ਤੁਹਾਡਾ ਬੋਲਣਾ ਨਹੀਂ ਬਣਦਾ, ਮਾਤਾ ਪਿਤਾ ਜੋ ਬੋਲ ਰਹੇ ਹਨ। ਤਦ ਮਾਤਾ ਸੁਲੱਖਣੀ ਜੀ ਬੋਲੇ, ਵੀਰ ਜੀਓ, ਤੁਸੀਂ ਮੇਰੇ ਦੁੱਖ ਦੀ ਸੋਚ ਕਰੋ, ਮੈਂ ਕਿਵੇਂ ਕਰਾਂ? ਪੇਕੇ ਹੀ ਘਰ ਦਾ ਆਸਰਾ ਹੈ, ਉਹਨਾਂ ਉੱਤੇ ਮੇਰਾ ਅਤੇ ਦੋ ਪੁੱਤਾਂ ਦਾ ਬੋਝ ਹੈ। ਉਹ ਆਦਰ ਨਾਲ ਝੱਲ ਲੈਣ ਤਾਂ ਦਿਨ ਕੱਟੀ ਹੁੰਦੀ ਜਾਏ, ਇਹ ਮੇਰੇ ਸਿਰ ਉਪਕਾਰ ਹੈ। ਪਰ ਹੁਣ ਉਹ ਅੱਕ ਗਏ ਹਨ, ਹਰ ਵੇਲੇ ਤਾਨੇ ਦਿੰਦੇ ਅਤੇ ਮਿਹਣੇ ਮਾਰਦੇ ਅਤੇ ਸਾਫ ਆਖਦੇ ਹਨ ਕਿ ਸਾਡੇ ਗਲ ਧੀ ਦਾ ਪਿੱਟਣਾ ਪੈ ਗਿਆ ਹੈ, ਧੀ ਦਾ ਵਾਸ ਅਤੇ ਕੁੱਲ ਦਾ ਨਾਸ। ਜਾ, ਤੂੰ ਵੀ ਸਾਧਣੀ ਹੋ ਜਾ, ਪੁੱਤਾਂ ਨੂੰ ਲੈ ਕੇ ਪਿੰਨ ਦੀ ਫਿਰ, ਸਾਥੋਂ ਨਹੀਂ ਹੁਣ ਖਰਚ ਨਿਭਦੇ। ਹੁਣ ਵੀਰਾ ਤੂੰ ਹੀ ਸੋਚ, ਮੈਂ ਕਿੱਧਰ ਜਾਵਾਂ ਅਤੇ ਕੀ ਕਰਾਂ? ਉਹ ਨਨਾਣ ਬੈਕੁੰਠ ਵਿੱਚ ਵਾਸ ਹੋਵੇ ਸੂ, ਜਦ ਤੱਕ ਜੀਵੀ ਮੈਂ ਉਹਨਾਂ ਦਾ ਪਰਦੇਸ ਜਾਣਾ ਨਾ ਬੁੱਝਿਆ, ਜਦ ਉਹ ਗੁਜ਼ਰੇ ਮੈਂ ਪੇਕੇ ਆ ਗਈ। ਇਹ ਪੇਕੇ ਮੈਨੂੰ ਹੁਣ ਭਾਰੂ ਸਮਝਦੇ ਹਨ, ਤਦੋਂ ਸਹੁਰੇ ਚਲੀ ਜਾਂਦੀ ਤਾਂ ਸੁਖੀ ਰਹਿੰਦੀ, ਉੱਥੇ ਪਰਮੇਸ਼ਰ ਦਾ ਦਿੱਤਾ ਸਭ ਕੁਝ ਹੈ ਸੀ। ਹੁਣ ਉਹ ਵੇਲਾ ਵੀ ਹੱਥ ਨਹੀਂ ਆਉਂਦਾ, ਪੁੱਤਰ ਸਿਆਣੇ ਹਨ, ਉਹ ਵੀ ਨਾਨਕਿਆਂ ਦੇ ਮਿਹਣਿਆਂ ਦਾ ਦੁੱਖ ਮੰਨਦੇ ਹਨ। ਮੈਂ ਟੱਬਰ ਜੋਗਾ ਕਿੱਥੋਂ ਲਿਆਵਾਂ ਜੋ ਮਾਪਿਆਂ ਦੇ ਗਲੋਂ ਲਾਵਾਂ? ਇਸ ਤਰ੍ਹਾਂ ਦੇ ਦਿਲ ਭੰਗਾਰਨ ਵਾਲੇ ਵਾਕ ਜਦ ਸ੍ਰੀ ਸੁਲੱਖਣੀ ਜੀ ਨੇ ਆਖੇ ਅਤੇ ਨਾਲੇ ਰੋਏ ਤਾਂ ਸ੍ਰੀ ਗੁਰੂ ਜੀ ਬੋਲੇ, ਗ੍ਰਿਸਤ ਵਿੱਚ ਸੁੱਖ ਅਤੇ ਆਰਾਮ ਦੀ ਚਾਹਨਾ ਜੇ ਦੂਰ ਹੋ ਸਕੇ, ਸਾਧ ਸੰਗਤ ਦੀ ਸੇਵਾ ਵਿੱਚ ਜੇ ਮਨ ਪਰਚ ਸਕੇ, ਦੁੱਖ ਭੁੱਖ ਜੇ ਸਹੀ ਜਾ ਸਕੇ, ਸਾਕਾਦਾਰੀ ਦੇ ਮੋਹ ਬੁਹਾਬੇ ਵਾਲੇ ਦਾਅਵੇ ਜੇ ਮਿਟ ਸਕਣ ਤਾਂ ਕਲਿਆਣ ਹੈ। ਮਿਹਣਿਆਂ ਅਤੇ ਦੁੱਖਾਂ ਨਾਲ ਵਿਹੜਿਆ ਘਰ ਜੇ ਉਪਰਾਮਤਾ ਅਤੇ ਉਦਾਸੀਨਤਾ ਦੇ ਸਕਦਾ ਹੈ ਤਾਂ ਉਸ ਘਰ ਨੂੰ ਛੱਡ ਦਿਓ, ਕਰਤਾਰ ਦੀ ਸ਼ਰਨ ਲੈ ਲਓ। ਇਹ ਲੰਗਰ ਕਰਤਾਰ ਦਾ ਟੁਰ ਰਿਹਾ ਹੈ, ਸਾਧ ਸੰਗਤ ਛੱਕ ਰਹੀ ਹੈ, ਤੂੰ ਵੀ ਪੁੱਤਾਂ ਸਣੇ ਆ ਜਾ, ਸੇਵਾ ਕਰ ਅਤੇ ਪ੍ਰਸ਼ਾਦੇ ਛੱਕ, ਕਰਤਾਰ ਭਲੀ ਕਰੇਗਾ। ਮੋਹ ਮਾਇਆ ਵਿੱਚ ਹੁਣ ਤੱਕ ਟੁਰ ਰਹੇ ਮਾਤਾ ਜੀਓ, ਪਰ ਇਹ ਵਾਕ ਮਾਇਆ ਮੋਹ ਨੂੰ ਢਿੱਲਿਆਂ ਕਰ ਜਾਣ ਵਾਲਾ ਅਸਰ ਪਾ ਗਏ। ਪ੍ਰਸੰਨ ਹੋ ਕੇ ਬੋਲੇ, ਆਪਣੇ ਕਿਤੇ ਨੇੜੇ ਵਾਸਾ ਦਿਓ, ਦੁੱਖ ਭੁੱਖ ਸਹਿ ਕੇ ਸੁਖੀ ਰਹਾਂਗੀ। ਸਾਰੇ ਸਾਕਾਦਾਰੀਆਂ ਦੇ ਦਾਅਵੇ ਤੋੜ ਕੇ ਨਿਰੀ ਸੇਵਾ ਸਿਰ ਚਾ ਕੇ ਟਹਿਲ ਕਮਾਵਾਂਗੀ, ਪਰ ਕਿਤੇ ਨੇੜੇ ਵਾਸਾ ਦੇ ਦਿਓ, ਤਦ ਕਿਸੇ ਬੰਦ ਵਿੱਚ ਬੰਦ ਨਾ ਹੋਣ ਵਾਲੇ ਸਦਾ ਖੁੱਲ੍ਹੇ ਅਤੇ ਸੁਤੰਤਰ ਦਾਤੇ ਪਰ ਪੀੜਾ ਅਤੇ ਪਸੀਜਣ ਵਾਲੇ। ਸਤਿਗੁਰੂ ਜੀ ਬੋਲੇ, ਚੰਗਾ, ਫਿਰ ਕਰਤਾਰ ਭਲੀ ਕਰੇ, ਗਰੀਬੀ ਦਾ, ਦੁੱਖ ਭੁੱਖ ਦਾ, ਤਿਆਗ ਦਾ, ਸੇਵਾ ਦਾ ਭਾਵ ਲੈ ਕੇ ਵਾਹਿਗੁਰੂ ਦੇ ਲੰਗਰ ਦੀ ਸੇਵਾ ਦਾ ਪਾਰ ਚਾਲ। ਸੇਵਾ ਸਾਰੇ ਸੁੱਖਾਂ ਦਾ ਮੂਲ ਹੈ। ਇਹ ਵਾਕ ਸੁਣ ਕੇ ਮਾਤਾ ਸੁਲੱਖਣੀ ਤਤ ਛਿਨ ਗਈ, ਬਰਖੁਰਦਾਰਾਂ ਨੂੰ ਲੈ ਕੇ ਸਾਧ ਸੰਗਤ ਵਿੱਚ ਲੰਗਰ ਦੀ ਸੇਵਾ ਦਾ ਚਾਓ ਲੈ ਕੇ ਆ ਗਈ। ਜਦੋਂ ਹੀ ਕਿ ਉਹਨਾਂ ਨੇ ਪਕੜ ਦਾ ਮਾਰਗ ਤਿਆਗਿਆ, ਦੁੱਖ ਭੁੱਖ ਤੇ ਸੇਵਾ ਦਾ ਭਾਵ ਲੈ ਕੇ ਸਿਰ ਤੇ ਜਗਤ ਸੇਵਾ ਚਾਹ ਲਈ ਸੰਗਤਾਂ ਵਿੱਚ ਪੂਜ ਮਾਤਾ ਜੀ ਹੋ ਗਈ। ਹਰ ਸਿੱਖ ਨੇ ਆਪ ਦਾ ਸਨਮਾਨ ਕੀਤਾ। ਮੂਲ ਚੰਦ, ਚੰਦੋ ਰਾਣੀ, ਸੱਸ ਸਹੁਰਾ ਦੋਵੇਂ ਦੇਖ ਕੇ ਹੋਰ ਦੁਖੀ ਹੋਏ। ਉਹ ਚਾਹੁੰਦੇ ਸਨ ਕਿ ਗੁਰੂ ਜੀ ਮੁੜ ਗ੍ਰਿਸਤੀ ਹੋ ਕੇ ਸਾਡੇ ਵਰਗੇ ਹੋ ਜਾਣ। ਭਾਣਾ ਇਹ ਵਰਤਿਆ ਕਿ ਆਪਣੀ ਧੀ ਤੇ ਦੋਹਤੇ ਘਰ ਤਿਆਗ ਕੇ ਤਿਆਗੀ ਹੋ ਸੇਵਾ ਵਿੱਚ ਜਾ ਜੁਟੇ। ਉਹਨਾਂ ਦੇ ਭਾਣੇ ਜਵਾਈ ਗ੍ਰਿਸਤੀ ਨਾ ਬਣਿਆ, ਸਗੋਂ ਧੀ ਫਕੀਰ ਹੋ ਗਈ। ਇਉਂ ਨਿੰਮੋ ਝੂਣ ਹੋ ਦੋਹੇ ਪਛੋ ਤੌਣ ਲੱਗੇ। ਇੱਧਰ ਸਤਸੰਗ ਲੱਗਦਾ ਹੈ, ਜਗਤ ਦਾ ਉਧਾਰ ਹੋ ਰਿਹਾ ਹੈ। ਮਾਤਾ ਜੀ ਹੁਣ ਉਸ ਕਾਰੇ ਲੱਗ ਗਏ ਹਨ ਜਿਸ ਵਿੱਚ ਗੁਰੂ ਜੀ ਦੀ ਖੁਸ਼ੀ ਹੈ। ਅਜਿੱਤਾ ਭਾਉ ਧਰ ਕੇ ਸੇਵਾ ਕਰ ਰਿਹਾ ਹੈ। ਕੌਤਕ ਹੋਰ, ਸਤਿਗੁਰੂ ਨੇ ਅਜੇ ਇੱਥੇ ਹੋਰ ਕਾਰਜ ਸਾਰਨਾ ਹੈ ਜੋ ਸਹੁਰੇ ਨਗਰ ਦੀ ਅਜਿੱਤੇ ਦੇ ਖੂਹ 'ਤੇ ਰੰਗ ਲਾਈ ਬੈਠੇ ਹਨ। ਸਤਿਗੁਰੂ ਜੀ ਨੇ ਅਜੇ ਇੱਥੇ ਹੋਰ ਕਾਰਜ ਸਾਰਨਾ ਹੈ ਜੋ ਸਹੁਰੇ ਨਗਰ ਹੀ ਅਜਿੱਤੇ ਦੇ ਖੂਹ 'ਤੇ ਰੰਗ ਲਾਈ ਬੈਠੇ ਹਨ। ਘਰ ਜਾ ਕੇ ਹੁਣ ਮੂਲੇ ਨੂੰ ਦਿਨ ਰਾਤ ਬਰਾਦਰੀ ਦਾ ਸਹਿਮ ਖਾਵੇ ਕਿ ਲੋਕੀ ਕਹਿਣਗੇ, ਲਓ ਬਈ ਮੂਲੇ ਨੇ ਰੋਟੀ ਪਿੱਛੇ ਧੀ ਨੂੰ ਘਰੋਂ ਕੱਢ ਦਿੱਤਾ ਹੈ। ਨਾਲ ਹੀ ਇੱਕ ਸੋਚ ਪਵੇ ਕਿ ਮੈਂ ਹੀ ਪਾਗਲ ਹਾਂ ਕਿ ਸਾਰਾ ਜਗਤ ਪਾਗਲ ਹੈ। ਹਰ ਕੋਈ ਕਹਿੰਦਾ ਹੈ ਨਾਨਕ ਰੱਬ ਦਾ ਰੂਪ ਹੈ, ਮੈਂ ਕਹਿੰਦਾ ਹਾਂ ਨਹੀਂ, ਘਰੋਂ ਨਸਿਆ ਫਕੀਰ ਹੈ। ਫਿਰ ਹਰ ਕੋਈ, ਆਮ ਲੋਕੀ ਹੀ ਨਹੀਂ, ਚੰਗੇ ਚੰਗੇ ਵਿਦਵਾਨ ਇਸ ਨੂੰ ਅਵਤਾਰ ਕਹਿੰਦੇ ਹਨ। ਜੋਗੀ ਨਿਉਂਦੇ ਹਨ ਤੇ ਸ਼ਿਵਨਾਥ ਵਰਗੇ ਧੂਣੀਆਂ ਛੋੜ ਕੇ ਸੈਂਕੜੇ ਚੇਲੇ ਆਪਣੇ ਮਗਰੋਂ ਲਾ ਕੇ ਇਸ ਦੇ ਚੇਲੇ ਆ ਬਣੇ ਹਨ। ਮੁਸਲਮਾਨਾਂ ਦੇ ਵਡੱਕੇ ਚੰਗੇ ਚੰਗੇ ਪੀਰ ਸ਼ਰਨ ਲੈ ਰਹੇ ਹਨ। ਮੁਸਲਮਾਨਾਂ ਦਾ ਹਿੰਦੂ ਅੱਗੇ ਝੁਕਣਾ ਤੇ ਭੇਖੀ ਦਾ ਨਿੱਤ ਭੇਖ ਬਦਲਣ ਵਾਲੇ ਦੇ ਅੱਗੇ ਨਿਉਣਾ ਕਿਸੇ ਕਣੀ ਤੇ ਸੱਤਿਆ ਬਿਨਾਂ ਹੋ ਨਹੀਂ ਸਕਦਾ। ਕਿਤੇ ਮੈਂ ਹੀ ਨਾ ਭੁੱਲ ਤੇ ਹੋਵਾਂ, ਇਹਨਾਂ ਸੋਚਾਂ ਵਿਚਾਰਾਂ ਵਿੱਚ ਮੂਲੇ ਨੇ ਇੱਕ ਰਾਤ ਸੁਆਪਣ ਡਿੱਠਾ ਕਿ ਗੁਰੂ ਨਾਨਕ ਤਾਂ ਰੱਬ ਦੀ ਜੋਤ ਹੈ, ਕਰੋੜਾਂ ਪ੍ਰਕਾਸ਼ ਉਦਾਲੇ ਹਨ ਤੇ ਜਗਤ ਦੇ ਗੁਪਤ ਪ੍ਰਗਟ ਮਹਾਂਪੁਰਖ ਨਮਸਕਾਰਾਂ ਕਰਕੇ ਆਰਤੀਆਂ ਉਤਾਰ ਰਹੇ ਹਨ। ਜਾਗ ਕੇ ਇਹ ਖਿਆਲ ਫੁਰਿਆ ਕਿ ਚੌਧਰੀ ਬੜਾ ਸਿਆਣਾ ਹੈ ਸੀ। ਇਸ ਕਈ ਸਾਧ ਵੇਖੇ ਪਰਖੇ ਹਨ, ਕਦੇ ਕਿਤੇ ਨਹੀਂ ਸੀ ਨਿਮਿਆ, ਪਰ ਇੱਥੇ ਐਸਾ ਨਿਮਿਆ ਹੈ ਕਿ ਸੇਰੀ ਨਹੀਂ ਚਾਹੁੰਦਾ। ਇਸ ਤਰ੍ਹਾਂ ਸੋਚ ਕੇ ਅਜਿੱਤੇ ਨਾਲ ਜਾ ਕੇ ਵਿਚਾਰ ਕੀਤੀ ਉਸ ਨੂੰ। ਇਉਂ ਸਹਿਜੇ ਸਹਿਜੇ ਮੂਲੇ ਵਰਗੇ ਕਠੋਰ ਚਿੱਤ ਵਾਲੇ ਤੇ ਨਿਤ ਬੇਅਦਬੀਆਂ ਕਰਨ ਵਾਲੇ ਦੇ ਮਨ ਤੋਂ ਮਾਇਆ ਦੀ ਛਾਇਆ ਘਟੀ। ਛਾਇਆ ਆਪੇ ਕੀ ਘਟਣੀ ਸੀ, ਕੌਤਕ ਹਾਰ ਜੋ ਦੁਆਰੇ ਆਇਆ ਬੈਠਾ ਹੈ, ਕੋਈ ਮੇਰਾ ਹੀ ਕਰਨ ਆਇਆ ਹੈ ਜਗਤ ਨੂੰ ਜੋ ਤਾਰ ਰਿਹਾ ਹੈ। ਸਮੇਂ ਸੰਜੋਗ ਪਛਾਣਦਾ ਹੈ, ਵੇਲੇ ਸਿਰ ਆਪਣਿਆਂ ਨੂੰ ਵੀ ਤਾਰਨਾ ਉਸਦਾ ਬਿਰਧ ਹੈ। ਹੁਣ ਮੂਲੇ ਨੂੰ ਇੱਕ ਦਿਨ ਆਪਣੇ ਮਰਨੇ ਦਾ ਖਿਆਲ ਆਇਆ। ਅੰਤ ਚੱਲਣਾ ਹੈ, ਜੋ ਬਣਿਆ ਸੋ ਟੁੱਟਦਾ ਹੈ, ਜੋ ਘੜਿਆ ਸੋ ਭੱਜਦਾ ਹੈ, ਸਦਾ ਕਿਸ ਰਹਿਣਾ ਹੈ। ਮੈਂ ਉਸ ਨੂੰ ਚੰਬੜ ਰਿਹਾ ਜੋ ਛੱਡ ਜਾਣੀ ਹੈ ਤੇ ਨਾਲ ਹੀ ਨਹੀਂ ਨਿਭਣੀ। ਮੈਂ ਇਸ ਲੱਛੂ ਬਾਈ ਨੂੰ ਐਸਾ ਅਪਣਾਇਆ ਹੈ ਕਿ ਧੀ ਤੇ ਦੋਹਤਿਆਂ ਨੂੰ ਵੀ ਓਪਰੇ ਜਾਤਾ ਹੈ। ਮੈਂ ਉਹਨਾਂ ਤੇ ਖਰਚ ਹੁੰਦੀ ਮਾਇਆ ਨੂੰ ਵੀ ਅਜਾਈ ਜਾਂਦੀ ਜਾਣਿਆ, ਉਹ ਮਾਇਆ ਤਾਂ ਸਫਲੀ ਹੋ ਰਹੀ ਸੀ। ਅਸਲ ਵਿੱਚ ਉਸ ਦੇ ਮਨ ਨੇ ਠੋਕਰ ਪਹਿਲੀ ਇੱਥੋਂ ਹੀ ਖਾਧੀ ਸੀ, ਜਦ ਤਾਈਂ ਗੁਰੂ ਜੀ ਵੱਲੋਂ ਚੁੱਪ ਸੀ ਉਹਦਾ ਮਨ ਹੱਠ ਤੇ ਕ੍ਰੋਧ ਵਿੱਚ ਸੀ। ਜਦ ਹੀ ਕਿ ਧੀ ਦੋਹਤੇ ਘਰੋਂ ਚਲੇ ਗਏ ਤਾਂ ਉਸ ਦੇ ਮਨ ਦੀ ਹੱਠ ਗ੍ਰਹਿ ਵਾਲੀ ਜਕੜ ਢਿੱਲੀ ਹੋਣ ਲੱਗ ਪਈ। ਜਦ ਮਨ ਨੇ ਢਿੱਲ ਖਾਧੀ ਤਾਂ ਹੋਰ ਭਾਵ ਦੀਆਂ ਵਿਚਾਰਾਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲ ਗਿਆ। ਸਹਿਜੇ ਸਹਿਜੇ ਮੂਲੇ ਨੂੰ ਹੋਸ਼ ਆ ਗਈ ਤਾਂ ਹੁਣ ਨਜ਼ਰ ਗੁਰੂ ਨਾਨਕ ਦੇ ਗੁਣਾਂ ਵੱਲ ਪੈਣ ਲੱਗ ਪਈ। ਕੌਣ ਹੈ ਜੋ ਘਰ ਦੇ ਸੁੱਖ, ਸਰਕਾਰੀ ਇੱਜ਼ਤ ਵਾਲੀ ਨੌਕਰੀ, ਪੁੱਤਰ ਵਹੁਟੀ, ਦੇਵੀ ਭੈਣ ਤੇ ਮਾਤਾ ਪਿਤਾ ਪਰਿਵਾਰ ਛੋੜ ਕੇ ਜਗਤ ਵਿੱਚ ਫਕੀਰੀ ਧਾਰ ਕੇ ਦੁੱਖ ਭੁੱਖ ਕਲੇਸ਼ ਸਿਰ ਲੈ ਕੇ ਸਾਈਂ ਦੇ ਨਾਮ ਦੀ ਦੁਹਾਈ ਦਿੰਦਾ ਹੈ, ਜਗਤ ਨੂੰ ਨਿਸਤਾਰਨ ਅਰਥ ਫਿਰਦਾ ਹੈ। ਜ਼ਰੂਰ ਨਾਨਕ ਉੱਚਾ ਹੈ ਤੇ ਦੁੱਖ ਹਰਦਾ ਹੈ। ऐसे ऐसे विचार ते सामर तक सामने दर्शन सत्संग गुरु जी का वर्ताओ ते प्रभाव तक तक के आ एक दिन मूला भी दिलों मनों टुट के चरनी टठा ये लगा बेनतियां करन। हे दाता तू महापुरख है, तू जोत इलाही है, तू जगत निस्तारण आया है। मूर्ख ने सार ना जाती, दिन रात निंदिया करता रहा हाँ, दिन नहीं वरिया बद्धी गुणा दे दाते विच औगण अरोपदा रहा हाँ। तू जो सलाउण योग है मैं तेरी निंदिया कीती, हुण तेरी शरण आया हाँ। योग तां बड़े दंड दे हाँ, पर मेर करो अपने बिरद दी लज्जिया पालो ते मेरा भी निस्तारा करो। इस तरह द्रवे हुए देख के नरमियां वाले दाते दा दिल पसीजिया। गुण कीत्या ता भलियाई सब कोई करदा है, पर औगुणा दे बदले नेकियां करन वाला एक गुरु नानक ही है। हाँ गुरु नानक पसीजिया वार दिता, सिमरो सत नाम गत दाई, सत संगत में मिल सुख पाई, कर बंधन करतार अगारी, पावोगे अपवर्ग सुखारी। वार हो गया दात मिल गई, मूले दे मोह पटल टुट गए, औमै दे छौड़ कटे गए, सिमरन विच सुरत सुख ते सहज नाल लग गई। जदों आत्मा विच सिमरन दे रंग ने सुख दा रंग ला दिता, बिरती ते मन अनुकूल हो गए ते साई रंग रत्ते गए, ता मूले दा रंग देख देख चंदो भी बदली, ते अंत उस दी मोह माया दी काई ते शाई कटी। अपने जवाई विच उस दी संत भावना हो आई, साकादारियां दी पकड़ बिनसी ते सतसंग दे नवें नाते जोड़न दा चाओ आया। पर हुण उस नूं अपने आखे हुए कठोर बचना दी शर्म खावे कि किस मूँह जा के शरण तकाव। जद पति नूं रंग रस मत्ता वेखे तां हौसला बढ़ जावे कि ਉਹ ਦਰ ਬਖਸ਼ਿੰਦ ਹੈ, ਉੱਥੇ ਮੇਰੇ ਵਾਕ ਤਾਂ ਚੁੱਭਦੇ ਤੇ ਆਪਣਾ ਅਸਰ ਰੱਖਦੇ, ਜੇ ਉੱਥੇ ਖੁਸ਼ਕੀ ਹੁੰਦੀ ਉੱਥੇ ਤਾਂ ਥਿੰਦ ਹੀ ਥਿੰਦ ਹੈ। ਮੇਰੇ ਵਾਕ ਪੋਹੇ ਨਹੀਂ, ਬੇਅਸਰ ਤਿਲਕ ਤਿਲਕ ਗਏ ਜਾਪਦੇ ਹਨ। ਪਤੀ ਦੇ ਸਤਸੰਗ ਤੇ ਸਮਝਾਉਣ ਨੇ ਹੌਸਲਾ ਬੰਨ ਦਿੱਤਾ ਤੇ ਚੰਦੋ ਰਾਣੀ ਨੇ ਵੀ ਆ ਸ਼ਰਨ ਤਕਾਈ। ਮੇਰਾਂ ਦੇ ਦਾਤੇ ਨੇ ਉਸ ਦੇ ਵਿਛੋੜ ਕੱਟੇ ਤੇ ਸਤ ਨਾਮ ਵਿੱਚ ਲਿਵ ਲਾ ਦਿੱਤੀ। ਹੁਣ ਜਦ ਕਾਲਜੇ ਨੂੰ ਠੰਡ ਪਈ, ਆਪਣੀ ਮੈਲ ਹਟੀ ਤੇ ਆਤਮ ਸੁੱਖ ਮਿਲਿਆ, ਤਾਂ ਦਿਸਿਆ ਕਿ ਗੁਰੂ ਨਾਨਕ ਤਾਂ ਰੱਬ ਦੀ ਜੋਤ ਹੈ। ਉਸ ਦਾ ਜਗਤ ਵਿੱਚ ਫਿਰਨਾ ਜਗਤ ਨੂੰ ਸੁੱਖ ਵੰਡਣ ਵਾਸਤੇ ਸੀ, ਜਿਸ ਨਾਲ ਕਿ ਸਾਨੂੰ ਦੋਤਿਆਂ ਨੂੰ ਪਾਸ ਰੱਖ ਕੇ ਸੇਵਾ ਦਾ ਅਵਸਰ ਮਿਲਿਆ ਸੀ, ਜੋ ਅਸਾਂ ਕੋਝੀ ਤਰ੍ਹਾਂ ਨਿਭਾਇਆ। ਪਰ ਧੰਨ ਦਾਤਾ ਹੈ ਜਿਸ ਨੇ ਸਾਡੇ ਔਗੁਣ ਨਹੀਂ ਚਿਤਾਰੇ ਤੇ ਆਪਣੀ ਮਿਹਰ ਵਿੱਚੋਂ ਸਾਨੂੰ ਵਰਸਾਇਆ ਸੂ। ਇਉਂ ਚੰਦੋ ਨੂੰ ਗੁਰੂ ਨਾਨਕ ਦੀ ਅਜ਼ਮਤ, ਉਸ ਦੇ ਉੱਚੇ ਆਸ਼ੇ ਤੇ ਉਸ ਦੀ ਉੱਚ ਗਤੀ ਹੁਣ ਸਾਫ਼ ਪਏ ਦਿਸਦੇ ਹਨ। ਸ਼ੁਕਰ ਆਉਂਦਾ ਹੈ, ਵੈਰਾਗ ਛੁੱਟਦਾ ਹੈ, ਅਰਦਾਸ ਆ ਮੁਹਾਰੇ ਨਿਕਲਦੀ ਹੈ, ਫਿਰ ਸਿਮਰਨ ਦਾ ਰੌਂ ਰੰਗ ਰਸ ਵਾਲਾ ਹੋ ਕੇ ਵੱਜਦਾ ਹੈ ਤੇ ਕਦਰ ਪੈਂਦੀ ਹੈ ਕਿ ਕੀ ਨਿਆਮਤ ਸੀ ਇਸ ਦਾਤੇ ਪਾਸ ਜੋ ਅਸਾਂ ਨੂੰ ਹੁਣ ਮਿਲੀ ਹੈ ਤੇ ਪਹਿਲੇ ਇਸ ਤੋਂ ਅਸੀਂ ਵਿਰਵੇ ਸਾਂ। ਹੁਣ ਧੀ ਫਕੀਰ ਹੋ ਗਈ ਨਹੀਂ ਦਿਸਦੀ, ਪਰ ਸੁੱਖ ਦੇ ਘਰ ਆਪਣੀ ਜਗਤ ਮਾਤਾ ਹੋ ਕੇ ਦਿਸਦੀ ਹੈ। ਗੁਰੂ ਜੀ ਇੱਥੇ ਕਿਤਨਾ ਸਮਾਂ ਟਿਕੇ ਰਹੇ ਤੇ ਬਹੁਤ ਜੀਵਾਂ ਦਾ ਉਧਾਰ ਹੋਇਆ, ਅਜਿੱਤਾ ਇੱਕ ਸ਼ਕਤੀਮਾਨ ਪੁਰਖ ਬਣ ਗਿਆ ਤੇ ਸੱਸ ਸਹੁਰਾ ਪਾਰ ਗ੍ਰਾਮੀ ਹੋ ਗਏ। ਗੁਰੂ ਜੀ ਕਰਤਾਰਪੁਰ ਆ ਗਏ ਤੇ ਅਜਿੱਤੇ ਨੇ ਮਾਤਾ ਜੀ ਤੇ ਪਰਿਵਾਰ ਨੂੰ ਕਰਤਾਰਪੁਰ ਪਹੁੰਚਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।